ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ, ਇਹ ਗੱਲ ਸਮਝਾਉਂਦੇ ਆ ਕਿ ਜਿਸ ਤਰ੍ਹਾਂ ਚੇਤ ਮਹੀਨੇ 'ਚ ਬਸੰਤ ਰੁੱਤ ਦੇ ਆਇਆ, ਹਰ ਇੱਕ ਚਾਹੇ ਉਹ ਜੜ ਚੀਜ਼ ਹੈ, ਇੱਕ ਥਾਂ ਟਿੱਕੀ ਹੋਈ, ਪੱਥਰ, ਦਰਖਤ, ਜੰਗਮ ਹੁੰਦਾ ਤੁਰੇ ਫਿਰਨ ਵਾਲੇ ਆਦਿ, ਉਹ ਸਾਰੇ ਜਿਤਨੇ ਬਨਸਪਤੀ ਆ ਉਹ ਖੇੜੇ 'ਚ ਆ ਜਾਂਦੀ ਹੈ। ਇਸੇ ਪ੍ਰਕਾਰ ਇਹ ਬੰਦਿਆ, ਤੂੰ ਵੀ ਵਾਹਿਗੁਰੂ ਨੂੰ ਜੇ ਆਰਾਧਨਾ ਕਰੇਗਾ ਤਾਂ ਤੂੰ ਵੀ ਖੇੜੇ 'ਚ ਆ ਜਾਏਗਾ, ਖੁਸ਼ੀ ਦੀ ਪ੍ਰਾਪਤੀ ਹੋਵੇਗੀ। ਇਹ ਚੇਤ ਦੇ ਮਹੀਨੇ 'ਚ ਹੁਣ ਬਖਸ਼ਿਸ਼ਾਂ ਕਰਦੇ ਨੇ ਮਹਾਰਾਜ। ਚੇਤ ਗੋਵਿੰਦ ਆਰਾਧਿਆ ਹੋਵੇ ਆਨੰਦ ਘਣਾ। ਚੇਤ ਦੇ ਤੱਤੇ ਸਿਹਾਰੀ, ਇਹ ਸਾਰਿਆਂ ਸਿਹਾਰੀ ਆਉਣੀ ਹਰ ਜਗ੍ਹਾ 'ਤੇ। ਦੁਆਰਾ ਚੇਤ ਦੇ ਮਹੀਨੇ ਦੁਆਰਾ ਉਪਦੇਸ਼ ਕਰਦੇ ਨੇ, ਕਥਨ ਕਰਦੇ ਮਹਾਰਾਜ ਕਿ ਗੋਬਿੰਦ ਜੋ ਵੇਦਾਂ ਦੁਆਰੇ ਤੋਂ ਭਾਵ ਗਿਆਨ ਦੁਆਰਾ ਜਾਣਨੇ ਯੋਗ ਹੈ, ਜੋ ਗੋ ਨਾਮ ਧਰਤੀ ਦਾ ਬਿੰਦ ਉਹਦੀ ਰੱਖਿਆ ਕਰਨ ਵਾਲਾ, ਗੋ ਨਾਮ ਇੰਦਰੀਆਂ ਦਾ ਇਹਨਾਂ ਨੂੰ ਪ੍ਰਕਾਸ਼ ਦੇਣ ਵਾਲਾ, ਗੋ ਨਾਮ ਬੁੱਧੀ ਦਾ ਵੀ ਹੈ, ਬੁੱਧੀ ਨੂੰ ਪ੍ਰਕਾਸ਼ ਵਾਹਿਗੁਰੂ ਦਿੰਦਾ। ਜੋ ਇਸ ਤਰੀਕੇ ਨਾਲ ਚੇਤ ਗੋਬਿੰਦ ਆਰਾਧੀ ਹੈ, ਜੋ ਗੋਬਿੰਦ ਪਰਮੇਸ਼ਰ ਹੈ ਉਹਨੂੰ ਆਰਾਧਨਾ ਕਰੀਏ ਤਾਂ ਕਹਿੰਦੇ ਹੋਵੇ ਆਨੰਦ ਘਣਾ। ਘਣਾ ਹੁੰਦਾ ਬਹੁਤਾ ਜ਼ਿਆਦੇ, ਬਹੁਤ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਕਹਿੰਦੇ ਮਹਾਰਾਜ ਇਹ ਪ੍ਰਾਪਤੀ ਹੋਵੇ ਕਿੱਥੋਂ? ਸੰਤ ਜਨਾ ਮਿਲ ਪਾਈ ਹੈ ਰਸਨਾ ਨਾਮ ਭਣਾ। ਕਹਿੰਦੇ ਸੰਤ ਜਨਾ ਦੇ ਨਾਲ ਮਿਲ ਕੇ ਰਸਨਾ ਦੇ ਨਾਲ ਨਾਮ ਨੂੰ ਭਣਾ ਤੋਂ ਹੁੰਦਾ ਉਚਾਰਨਾ ਕਰੀਏ ਜੇ ਨਾਲ ਉਹਨਾਂ ਦੇ ਮਿਲ ਕੇ। ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ। ਆਹੋ ਸੰਤ ਪਿਆਰਿਓ ਕਥ ਕੀ ਕਰਾਂ ਕਹਾਣੀ, ਸੰਗਤ ਸੰਗਤ ਵਿੱਚ ਮਿਲ ਕੇ ਬਹਿ ਕੇ ਗਾਓ। ਸਾਰੇ ਗੁਰਮੁਖ ਪਿਆਰੇ ਮਿਲ ਕੇ ਸਾਧੋ ਗੋਬਿੰਦ ਕੇ ਗੁਣ ਗਾਵੋ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਾਨਸ ਜਨਮ ਅਮੋਲਕ ਪਾਇਓ ਬਿਰਥਾ ਕਾਹੇ ਗਵਾਵੋ। ਸਾਧ ਸੰਗਤ ਵਿੱਚ ਬੈਠ ਕੇ ਸਤਿਗੁਰੂ ਕਹਿੰਦੇ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਣਾ। ਸੰਤ ਜਨ ਸੰਗਤ ਵਿੱਚ ਉਹ ਹੁੰਦੇ ਨੇ ਜਿਹੜੇ ਮਰਿਆਦਾ ਦੇ ਪੱਕੇ ਹੁੰਦੇ ਨੇ, ਜਿਹੜੇ ਰਹਿਤ ਮਰਿਆਦਾ ਰੱਖਦੇ ਹੋਏ ਨਾਮ ਸਿਮਰਨ ਗੁਰੂ ਸਾਹਿਬ ਦੀ ਆਗਿਆ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕਰਦੇ ਨੇ। ਉਹਨਾਂ ਨੂੰ ਕਹਿੰਦੇ ਰੱਬ ਦੇ ਪਿਆਰਿਆਂ ਨਾਲ ਮਿਲ ਕੇ ਰਸਨਾ ਦੇ ਨਾਲ ਗੁਣਾਂ ਨੂੰ ਉਚਾਰਨਾ ਕਰੀਏ। ਜਿਹਨੇ ਪਾਇਆ ਪ੍ਰਭ ਆਪਣਾ ਆਏ ਤਿਸਹਿ ਗਣਾ। ਸੰਤਾਂ ਦੇ ਉਪਦੇਸ਼ ਦੁਆਰਾ ਜਿਨ੍ਹਾਂ ਨੇ ਆਪਣੇ ਵਾਹਿਗੁਰੂ ਨੂੰ ਪ੍ਰਾਪਤ ਕੀਤਾ ਹੈ ਉਹਨਾਂ ਦਾ ਸੰਸਾਰ ਵਿੱਚ ਆਇਆ ਹੋਇਆ ਸਫਲਾ ਗਿਣਿਆ ਜਾਂਦਾ, ਕਿਉਂਕਿ ਉਹਨਾਂ ਨਾਲ ਬੈਠ ਕੇ ਅਸੀਂ ਆਰਾਧਨਾ ਕੀਤੀ। ਪੂਰਨ ਪੁਰਖ ਜਿਹੜੇ ਹੁੰਦੇ ਨੇ ਬਹੁਤ ਘੱਟ ਮਿਲੇ ਆਪਾਂ ਨੂੰ, ਪੂਰਨ ਪੁਰਖ ਮਿਲਦੇ ਹੀ ਨਹੀਂ ਛੇਤੀ ਕੀਤਿਆਂ, ਕਿਉਂਕਿ ਉਹਨਾਂ ਦਾ ਕਰਮ ਹੁੰਦਾ ਕਿ ਬੰਦੇ ਨੂੰ ਵਿਹਲਾ ਨਹੀਂ ਬਹਿਣ ਦਿੰਦੇ, ਬਹੁਤੀਆਂ ਗੱਲਾਂ ਨਹੀਂ ਕਰਨਗੇ। ਉਹ ਕਹਿਣਗੇ ਆ ਚੱਲੀ ਆਪਾਂ ਹੁਣ, ਉਹਨਾਂ ਨੂੰ ਪਤਾ ਜੇ ਸੰਸਾਰੀ ਬੰਦਾ ਉਹ ਤਾਂ ਗੱਲਾਂ ਹੀ ਕਰੀ ਜਾਊਗਾ। ਕਹਿਣਗੇ ਜਾ ਆਪ ਸੁਖਮਨੀ ਸਾਹਿਬ ਦਾ ਪਾਠ ਕਰਦੇ ਹਾਂ, ਜਾਂ ਤਾਂ ਉਹ ਦੌੜ ਜਾਊਗਾ ਜਾਂ ਬੈਠ ਜਾਊਗਾ, ਕਿਉਂਕਿ ਸੰਸਾਰੀ ਬੰਦਾ ਸਿਰਫ ਗੱਲਾਂ ਦਾ ਖੱਟੇ ਹੀ ਖਾਂਦਾ ਹੁੰਦਾ। ਇਸ ਗੱਲ ਦਾ ਮਹਾਤਮਾ ਨੂੰ ਚੰਗੀ ਤਰ੍ਹਾਂ ਪਤਾ ਹੁੰਦਾ, ਇਹ ਆ ਗਿਆ ਤਾਂ ਇਹਨੇ ਸਿਰਫ ਗੱਲਾਂ ਹੀ ਕਰਨੀਆਂ ਨੇ। ਇਸ ਕਰਕੇ ਉਹ ਕਹਿਣਗੇ ਚੱਲ ਆਪਾਂ ਬਹਿ ਕੇ ਸਿਮਰਨ ਕਰੀਏ ਜਾਂ ਪਾਠ ਕਰੀਏ ਜਾਂ ਕੋਈ ਸੇਵਾ ਕਰੀਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੁਸੀਂ ਸੰਗਤ ਵਿੱਚ ਬੈਠ ਕੇ ਹਮੇਸ਼ਾ ਸਿਮਰਨ ਕਰਿਆ ਕਰੋ, ਕਥਾ ਸੁਣਦਿਆਂ ਕਰੀ ਜਾਓ, ਵਾਹਿਗੁਰੂ 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 ਹਿਰਦੇ 'ਚ ਕਰੀ ਜਾਓ, ਕੀਰਤਨ ਸੁਣਦਿਆਂ ਵੀ ਸਿਮਰਨ ਕਰੀ ਜਾਓ। ਉਹਦੇ ਨਾਲ ਸਤਿਗੁਰੂ ਦੀ ਕਿਰਪਾ ਹੋ ਜਾਂਦੀ ਜੀਵ ਦੇ ਉੱਤੇ। ਜਿਨ ਪਾਇਆ ਪ੍ਰਭ ਆਪਣਾ ਆਏ ਤਿਸਹਿ ਗਣਾ, ਫਿਰ ਉਹਨਾਂ ਦਾ ਸੰਸਾਰ 'ਚ ਆਉਣਾ ਸਫਲਾ ਗਿਣਿਆ ਜਾਂਦਾ ਜਿਨ੍ਹਾਂ ਨੇ ਸਤਿਗੁਰਾਂ ਦੇ ਉਪਦੇਸ਼ ਦੁਆਰਾ ਸੰਗਤ ਵਿੱਚ ਬੈਠ ਕੇ ਗੁਰਮੁਖਾਂ ਨਾਲ ਮਿਲ ਕੇ ਆਪਣੇ ਪਰਮਾਤਮਾ ਦੀ ਪ੍ਰਾਪਤੀ ਕਰ ਲਈ। ਇੱਕ ਖਿਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ। ਸੋ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਵਾਹਿਗੁਰੂ ਨਾਮ ਤੋਂ ਬਿਨਾਂ ਜਿਹੜਾ ਇੱਕ ਖਿਨ ਭਰ ਵੀ ਜਿਉਣਾ ਨਾ, ਉਹ ਜਣਾ ਤੋਂ ਭਾਵ ਜਾਣਨਾ ਕਰੋ, ਮਨੁੱਖ ਦਾ ਜਨਮ ਜਿਹੜਾ ਹੈ ਨਾ ਬੇਅਰਥ ਹੀ ਚੱਲਿਆ ਗਿਆ। ਬਿਰਥਾ ਜਨਮ ਜਣਾ, ਉਹਦਾ ਸੰਸਾਰ ਦੇ ਵਿੱਚ ਆਉਣਾ ਬੇਅਰਥ ਹੀ ਹੈ। ਜਲ ਥਲ ਮਹੀਅਲ ਪੂਰਿਆ ਰਵਿਆ ਵਿੱਚ ਬਣਾ। ਜੋ ਵਾਹਿਗੁਰੂ ਜਲਾਂ ਵਿੱਚ, ਥਲਾਂ ਵਿੱਚ, ਤੇ ਮਹੀ ਹੁੰਦੀ ਪ੍ਰਿਥਵੀ ਵਿੱਚ, ਤੇ ਆਲ ਆਕਾਸ਼ ਵਿੱਚ ਪੂਰਨ ਹੈ, ਤੇ ਬਣਾ ਦਰਖਤਾਂ ਵਿੱਚ ਵੀ ਵਿਆਪਕ ਹੈ। ਰਵਿਆ ਵਿੱਚ ਬਣਾ, ਬਣਾ ਕਹੀਏ ਜੰਗਲਾਂ ਨੂੰ, ਜੰਗਲਾਂ ਦੇ ਵਿੱਚ ਵੀ ਵਾਹਿਗੁਰੂ ਵਿਆਪਕ ਹੈ, ਤ੍ਰਿਣਾ ਕੱਖ ਦੇ ਵਿੱਚ ਵੀ ਵਿਆਪਕ ਹੈ, ਹਰੇਕ ਥਾਂ ਦੇ ਉੱਤੇ ਵਾਹਿਗੁਰੂ ਵਿਆਪਕ ਹੈ। ਸੋ ਪ੍ਰਭ ਚੇਤਨ ਆਵਈ ਕਿਤੜਾ ਦੁੱਖ ਗਣਾ। ਉਹ ਵਾਹਿਗੁਰੂ ਜੀ ਨੂੰ ਚੇਤੇ ਨਹੀਂ ਆਉਂਦਾ, ਉਹਨੂੰ ਜਿਹੜਾ ਦੁੱਖ ਮਿਲਦਾ ਉਹ ਕਿੰਨਾ ਕੁ ਗਿਣਨਾ ਕਰੀਏ, ਬਹੁਤਾ ਜ਼ਿਆਦੇ। ਕਹਿੰਦੇ ਜਿਹੜਾ ਵਾਹਿਗੁਰੂ ਨੂੰ ਚੇਤੇ ਹੀ ਨਹੀਂ ਕਰਦਾ, ਯਾਦ ਨਹੀਂ ਕਰਦਾ, ਦਿੱਤਾ ਸਾਰਾ ਉਹਦਾ ਹੀ ਆ, ਸਰੀਰ ਵੀ ਉਹਨੇ ਦਿੱਤਾ, ਆਤਮਾ ਵੀ ਉਹਨੇ ਦਿੱਤੀ, ਇੰਦਰੀਆਂ ਵੀ ਉਹਨੇ ਦਿੱਤੀਆਂ, ਅੰਗ ਪ੍ਰਤੰਗ ਦਿੱਤੇ, ਬਾਲ ਬੱਚਾ, ਘਰ ਘਾਟ, ਸੰਸਾਰ ਦੇ ਅੰਦਰ ਖਾਣਾ ਪੀਣਾ ਪਹਿਰਨਾ ਸਭ ਕੁਝ ਦਿੱਤਾ ਉਸੇ ਨੇ ਹੀ ਹੈ। ਪਰ ਫਿਰ ਵੀ ਬੰਦਾ ਉਹਨੂੰ ਯਾਦ ਨਾ ਕਰੇ, ਉਹਦਾ ਧੰਨਵਾਦ ਨਾ ਕਰੇ। ਮਹਾਰਾਜ ਕਹਿੰਦੇ, ਰਮਈਆ ਕੇ ਗੁਣ ਚੇਤ ਪ੍ਰਾਨੀ ਕਵਨ ਮੂਲ ਤੇ ਕਵਨ ਦਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸਿੰਗਾਰਿਆ, ਗਰਭ ਅਗਨ ਮੈਂ ਜਿਨ੍ਹਾਂ ਉਬਾਰਿਆ, ਬਾਰ ਵਿਵਸਥਾ ਤੁਜਾ ਪਿਆਰਾ ਦੂਧ, ਭਰ ਜੋ ਉਹਨ ਭੋਜਨ ਸੁਖ ਸੂਧ, ਬਿਰਧ ਭਇਆ ਉਪਰ ਸਾਖ ਸੈਨ, ਮੁਖ ਪਿਆਉ ਬੈਠ ਕਉ ਦੈਨ, ਇਹੋ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ ਲਿਹੋ ਤੋ ਨਾਨਕ ਸੀਜੈ। ਸੋ ਪ੍ਰਭ ਚੇਤਨ ਆਵਈ ਕਿਤੜਾ ਦੁੱਖ ਗਣਾ। ਕਹਿੰਦੇ ਜਦੋਂ ਵਾਹਿਗੁਰੂ ਚਿੱਤ ਚ ਨਹੀਂ ਆਉਂਦਾ, ਸਮਝ ਲਓ ਫਿਰ ਗਿਣਤੀ ਨਹੀਂ ਕੋਈ ਦੁੱਖਾਂ ਦੀ, ਇੰਨੇ ਦੁੱਖ ਆ ਜਾਂਦੇ ਨੇ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ। ਜਿਨ੍ਹਾਂ ਨੇ ਉਸ ਵਾਹਿਗੁਰੂ ਨੂੰ ਰਾਵਿਆ, ਸਿਮਰਿਆ, ਉਚਾਰਨ ਕੀਤਾ, ਜਿਨ੍ਹਾਂ ਨੇ ਜਪਿਆ, ਕਹਿੰਦੇ ਫਿਰ ਉਹਨਾਂ ਨੂੰ ਇੰਨਾ ਆਨੰਦ ਆਇਆ ਹੈ। ਕਹਿੰਦੇ ਉਸ ਆਨੰਦ ਦਾ ਕੀ ਦੱਸੀਏ ਕਿ ਕਿੰਨਾ ਆਨੰਦ ਆਇਆ। ਜਿਨ੍ਹਾਂ ਨੇ ਨਾਮ ਜਪ ਕੇ ਉਸ ਵਾਹਿਗੁਰੂ ਦੇ ਆਨੰਦ ਨੂੰ ਰਾਵਿਆ ਹੈ, ਮਾਣਿਆ ਹੈ, ਉਹਨਾਂ ਦੇ ਭਾਗ ਬਹੁਤ ਉੱਚੇ ਸਮਝੋ। ਉਹਨਾਂ ਦੇ ਭਾਗ ਜਿਹੜੇ ਨੇ ਮਣਾ ਮੂਹੀ ਭਾਗ ਨੇ, ਮਣਾ ਤੋਂ ਭਾਵ ਸ਼੍ਰੋਮਣੀ ਭਾਗ ਨੇ, ਮੰਨਣਾ ਕਰੋ ਉਹਨਾਂ ਭਾਗ ਬਹੁਤ ਵੱਡੇ ਆ। ਹਰ ਦਰਸ਼ਨ ਕਉ ਮਨ ਲੋਚਦਾ ਨਾਨਕ ਪਿਆਸ ਮਨਾ। ਮਹਾਰਾਜ ਫਰਮਾਉਂਦੇ ਨੇ ਕਿ ਵਾਹਿਗੁਰੂ ਦੇ ਦਰਸ਼ਨਾਂ ਨੂੰ ਮੇਰਾ ਮਨ ਤਾਂ ਬਹੁਤ ਚਾਹੁੰਦਾ, ਕਿਉਂਕਿ ਉਹਦੇ ਦਰਸ਼ਨਾਂ ਦੀ ਪਿਆਸ ਮੇਰੇ ਮਨ ਦੇ ਵਿੱਚ ਬਹੁਤ ਜ਼ਿਆਦਾ ਲੱਗੀ ਹੋਈ ਹੈ। ਨਾਨਕ ਸੇਵਾ ਕਰੋ ਹਰ ਗੁਰ ਸਫਲ ਦਰਸ਼ਨ ਕੀ, ਫਿਰ ਲੇਖਾ ਮੰਗੇ ਨਾ ਕੋਈ, ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ, ਹਰ ਨਾਮ ਰੰਗ ਅਭਰਣੀ। ਮਹਾਰਾਜ ਕਹਿੰਦੇ ਹਰ ਦਰਸ਼ਨ ਕਉ ਮਨ ਲੋਚਦਾ ਨਾਨਕ ਪਿਆਸ ਮਨਾ। ਬਾਰਾਂ ਮਾਹਾਂ ਦੀ ਜਿੰਨੀ ਬਾਣੀ ਹੈ ਇਹਦੇ ਵਿੱਚ ਨਾਮ ਅਤੇ ਦਰਸ਼ਨਾਂ ਦਾ ਹੀ ਜ਼ਿਆਦਾ ਜ਼ਿਕਰ ਆਉਂਦਾ। ਮਹਾਰਾਜ ਜੀ ਜੀਵ ਨੂੰ ਪਰਮਾਤਮਾ ਦਾ ਨਾਮ ਜਪਣ ਦਾ ਹੀ ਬਹੁਤਾ ਉਪਦੇਸ਼ ਕਰਦੇ ਬਾਰਾਂ ਮਾਹਾਂ ਚ। ਚੇਤ ਮਿਲਾਏ ਸੋ ਪ੍ਰਭੂ ਤਿਸ ਕਾ ਪਾਏ ਲੱਗਾ। ਚੇਤ ਦੇ ਮਹੀਨੇ ਦੁਆਰਾ ਕਥਨ ਕਰਦੇ ਨੇ ਉਹ ਵਾਹਿਗੁਰੂ ਨਾਲ ਜਿਹੜਾ ਮਿਲਾਉਂਦਾ ਹੈ, ਕੋਈ ਰੱਬ ਦਾ ਪਿਆਰਾ, ਕੋਈ ਜਨ ਹਰ ਸਿਓ ਦੇਵੈ ਜੋਰ, ਕੋਈ ਰੱਬ ਦਾ ਪਿਆਰਾ ਹੋਵੇ ਜਿਹੜਾ ਮੈਨੂੰ ਜੋੜ ਦੇਵੇ ਪਰਮਾਤਮਾ ਨਾਲ ਉਪਦੇਸ਼ ਦੇ ਕੇ, ਮੈਂ ਉਹਦੇ ਪਾਏ ਲੱਗਾਂ, ਭਾਵ ਚਰਨਾਂ ਨਾਲ ਲੱਗਦਾ, ਭਾਵ ਉਹਦੀ ਸੇਵਾ ਕਰਾਂ, ਉਹਦੇ ਕੋਲ ਬੈਠਾਂ, ਕੁਰਬਾਨ ਜਾਵਾਂ ਉਹ ਤੋਂ ਮੈਂ ਕਿ ਤੁਸੀਂ ਮੈਨੂੰ ਪਰਮਾਤਮਾ ਦੇ ਨਾਲ ਮੇਲ ਦਿੱਤਾ। ਸਾਨੂੰ ਅਗਿਆਨੀ ਜੀਵਾਂ ਨੂੰ ਗਿਆਨ ਹੀ ਨਹੀਂ ਸੀ ਪਹਿਲਾਂ, ਹੁਣ ਵੈਸਾਖ ਦੇ ਮਹੀਨੇ ਦੁਆਰਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਪਦੇਸ਼ ਕਰਦੇ ਨੇ ਕਿ ਇਹ ਗੱਲ ਦੀ ਸੂਚਨਾ ਕਰਾਉਂਦੇ ਆਪਾਂ ਸਾਰਿਆਂ ਨੂੰ ਕਿ ਜਗਿਆਸੂ ਨੂੰ ਵਾਹਿਗੁਰੂ ਦੇ ਪ੍ਰੇਮ ਤੋਂ ਬਿਨਾਂ ਕਦੇ ਧੀਰਜ ਦੀ ਪ੍ਰਾਪਤੀ ਨਹੀਂ ਹੋ ਸਕਦੀ। ਵੈਸਾਖ ਧੀਰਨ ਕਿਉਂ ਵਾਂਢੀ ਆ ਜਿੰਨਾ ਪ੍ਰੇਮ ਵਿਛੋਹ। ਵਿਸਾਖ ਦੁਆਰਾ ਕਥਨ ਕਰਦੇ ਉਹਨਾਂ ਵਾਂਢੀਆਂ ਹੁੰਦੀਆਂ ਭਾਵ ਵਿਛੜੀਆਂ ਹੋਈਆਂ, ਵਾਂਢੇ ਗਿਆ ਮਾਝੇ ਦੀ ਬੋਲੀ, ਵਾਂਢੇ ਜਾਣਾ, ਵਾਂਢੀਆਂ ਤੋਂ ਭਾਵ ਵਿਛੜੀਆਂ ਹੋਈਆਂ ਨੂੰ ਕਿਵੇਂ ਧੀਰਜ ਹੋ ਸਕਦਾ। ਜਿਹੜੀਆਂ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਵਾਂਢੇ ਚਲੀਆਂ ਗਈਆਂ ਨੇ, ਮਹਾਰਾਜ ਨਾਲ ਵਿਛੜ ਗਈਆਂ ਰੂਹਾਂ ਨੇ, ਉਹਨਾਂ ਨੂੰ ਧੀਰਜ ਕਿਵੇਂ ਹੋ ਸਕਦਾ। ਜਿਨ੍ਹਾਂ ਨੂੰ ਵਾਹਿਗੁਰੂ ਦੇ ਪ੍ਰੇਮ ਦਾ ਵਿਛੋਹ ਪੈਦਾ ਹੋ ਗਿਆ, ਵਿਛੋੜਾ ਹੋ ਰਿਹਾ, ਉਹ ਮਨ ਦੇ ਅੰਦਰ ਧੀਰਜ ਨਹੀਂ ਪ੍ਰਾਪਤ ਕਰ ਸਕਦੇ, ਕਿਉਂਕਿ ਬ੍ਰਹਮ ਗਿਆਨ ਦੇ ਸਾਰਿਆਂ ਨਾਲੋਂ ਵੱਡੇ ਗੁਣ ਕਿਹੜੇ ਨੇ, ਜਾਤ ਪਾਹਾਰਾ ਧੀਰਜ ਸੁਨਿਆਰ। ਮਨ ਦੇ ਅੰਦਰ ਧੀਰਜ ਦੀ ਪ੍ਰਾਪਤੀ ਨਹੀਂ ਆ ਸਕਦੀ ਜਦੋਂ ਤੱਕ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਧੋਹ। ਹਰੀ ਸੱਜਣ ਪੁਰਖ ਨੂੰ ਭੁਲਾ ਕੇ ਉਹ ਜੀਵ ਰੂਪ ਇਸਤਰੀ, ਧੋ ਹੁੰਦਾ ਧੋਖਾ ਕਰਨਾ, ਧੋ ਹੁੰਦਾ ਧਰੋਹੀ ਜਾਣ ਵਾਲੀ ਛਲ ਰੂਪ ਮਾਇਆ ਵਿੱਚ ਲੱਗੀ ਹੋਈ ਜੀਵ, ਵਾਹਿਗੁਰੂ ਨੂੰ ਛੱਡ ਕੇ ਛਲ ਜਾਣ ਵਾਲੀ ਮਾਇਆ ਚ ਹੈ। ਮਾਇਆ ਦਾ ਧੋਖਾ ਬਹੁਤ ਭੈੜਾ, ਆਪਾਂ ਇਹਨਾਂ ਲੱਗੇ ਤਾਂ ਹੁੰਦੇ ਹਾਂ ਪਰ ਧੋਖਾ ਇੱਕਦਮ ਕਰਦੀ, ਜਦੋਂ ਕਰਦੀ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਧੋਖਾ ਹੋ ਗਿਆ। ਤਾਂਹੀਓ ਸਤਿਗੁਰੂ ਕਹਿੰਦੇ ਨਾ ਉਹ ਮਰਹ ਨਾ ਠਾਗੇ ਜਾਹ, ਜਿਨ ਕਾ ਰਾਮ ਵਸੈ ਮਨ ਮਾਹ। ਪੁੱਤਰ ਕਲੱਤਰ ਨਾ ਸੰਗ ਤਨਾ ਹਰਿ ਅਵਿਨਾਸੀ। ਉਹ ਪੁੱਤਰ ਸੰਸਾਰ ਦੇ ਅੰਦਰ ਪੁੱਤਰ ਕਲੱਤਰ ਤੋਂ ਭਾਵ ਇਸਤਰੀ ਜਾਂ ਕੋਈ ਸੰਬੰਧੀ, ਇਹ ਸਾਰੇ ਜਿਤਨੇ ਵੀ ਆਪਣੇ ਨਾਲ ਮਿਲੇ ਹੋਏ ਨੇ, ਇਹ ਸੰਬੰਧੀ ਤੇ ਧਨ ਇਹ ਜੀਵ ਦੇ ਨਾਲ ਪ੍ਰਲੋਕ ਚ ਜਾਂਦੇ ਨਹੀਂ ਹਨ, ਇਹਨਾਂ ਸਾਥ ਨਹੀਂ ਦੇਣਾ। ਮਹਾਰਾਜ ਕਹਿੰਦੇ ਉਹ ਅਵਿਨਾਸੀ ਵਾਹਿਗੁਰੂ ਨਾਲ ਜਾ ਕੇ ਜੀਵਾਂ ਦੀ ਸਹਾਇਤਾ ਕਰਨੀ ਪਰਮਾਤਮਾ ਨੇ ਕਰਨੀ। ਹਰ ਅਵਿਨਾਸੀ ਉਹ ਪੁੱਤਰ ਕਲੱਤਰ ਨਾ ਸੰਗ ਧਨਾ, ਇਹ ਸਾਰੀਆਂ ਚੀਜ਼ਾਂ ਨੇ ਨਾਲ ਨਹੀਂ ਜਾਣਾ। ਕਹਿੰਦੇ ਨਾਸ ਤੋਂ ਰਹਿਤ ਪਰਮਾਤਮਾ ਨੇ ਆਪਣੀ ਉੱਥੇ ਮਦਦ ਕਰਨੀ ਜਾ ਕਰਕੇ। ਜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ ਤਾਂ ਪੰਗਤੀਆਂ ਨੂੰ ਵੀ ਮੰਨਣਾ ਪੈਣਾ, ਪੰਗਤੀਆਂ ਨੂੰ ਮੰਨ ਕੇ ਫਿਰ ਉਹਨਾਂ ਤੇ ਅਮਲ ਵੀ ਕਰਨਾ ਪੈਣਾ। ਪਲਚ ਪਲਚ ਸਗਲੀ ਮੋਹੀ ਝੂਠੈ ਧੰਦੈ ਮੋਹ। ਸਾਰੀ ਸ੍ਰਿਸ਼ਟੀ ਮੋਹ ਕਰਕੇ ਝੂਠੇ ਸੰਬੰਧੀ ਤੇ ਝੂਠੇ ਧੰਦਿਆਂ ਚ ਪਲਚ ਪਲਚ ਕੇ, ਫਸ ਫਸ ਕੇ, ਪਚ ਪਚ ਕੇ ਮਰ ਰਹੀ। ਇਹ ਸਾਰੇ ਅੱਖਰ ਇਸੇ ਤਰ੍ਹਾਂ ਹੀ ਆਏ ਪਿੱਛੋਂ ਲੈ ਕੇ, ਵਿਛੋਹ ਧੋਹ ਓਹ ਮੋਹ। ਚਾਰ ਅੱਖਰ ਇਸ ਤਰ੍ਹਾਂ ਦੇ ਆਏ ਨੇ, ਕਿਉਂਕਿ ਹੋੜਾ ਜਿਹੜਾ ਇਹਦੀ ਆਵਾਜ਼ ਜਿੰਨੀ ਮਰਜ਼ੀ ਲੰਮੀ ਕਰਦੀ ਹੈ ਇਹਨੂੰ ਦੀਰਘ ਅੱਖਰ ਕਹਿੰਦੇ ਨੇ, ਲਘੂ ਹੁੰਦਾ ਛੋਟੀ ਆਵਾਜ਼ ਵਾਲਾ। ਇਸ ਕਰਕੇ ਜੇ ਛੋਟੀ ਆਵਾਜ਼ ਵਾਲਾ ਅੱਖਰ ਬੋਲਣਾ, ਦੀਰਘ ਅੱਖਰ ਜਿਹੜਾ ਇਹਨੂੰ ਪਹਿਲਾਂ ਹੀ ਲੰਬਾ ਕਰ ਦਿਓ, ਅਤੇ ਛੋਟਾ ਅੱਖਰ ਆਪਣੇ ਆਪ ਹੀ ਛੋਟੀ ਆਵਾਜ਼ ਦੇ ਜਾਂਦਾ ਵੀ ਉਹ ਛੇਤੀ ਬੋਲਿਆ ਗਿਆ ਅਤੇ ਹੋੜਾ ਬਹੁਤ ਵੱਡਾ ਕੀਤਾ ਆਪਾਂ ਨੇ। ਬਸ ਇਹੀ ਢੰਗ ਹੈ ਬੋਲਣ ਦਾ, ਧੋਹ ਓਹ, ਊੜੇ ਦਾ ਮੂੰਹ ਖੁੱਲ੍ਹਾ ਹੈ। ਮੋਹ ਤੱਕ ਇਹ ਅੱਖਰ ਔਂਕੜਾਂ ਨਾਲ ਹੈ, ਅੱਗੇ ਹਾਹੇ ਸਿਹਾਰੀ ਨਾਲ ਹੈ। ਇੱਕ ਸਹਰ ਕੇ ਨਾਮ ਬਿਨ ਅੱਗੇ ਲਈਆ ਹੈ ਖੋਹ, ਇੱਕ ਹਰੀ ਦੇ ਨਾਮ ਤੋਂ ਬਿਨਾਂ ਹੋਰ ਸਾਰੇ ਕਰਮ ਧਰਮ ਕੀਤੇ ਹੋਏ ਅੱਗੇ ਪ੍ਰਲੋਕ ਵਿੱਚ ਜਮਦੂ ਤੇ ਜੀਵ ਤੋਂ ਖੋਹ ਲੈਂਦੇ ਨੇ। ਕਹਿੰਦੇ ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜਮ ਜਾਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਤ ਜਿੱਤ ਛੂਟੈ। ਖੱਖੇ ਹੋੜਾ ਸੀ ਤਾਂ ਆਪਾਂ ਹਾਏ ਸਿਹਾਰੀ ਬੋਲਣੀ ਸੀ ਖੋਹੇ, ਜਪਜੀ ਸਾਹਿਬ ਜੇ ਪਾਠ ਆਉਂਦਾ ਹੋਹੇ, ਉਹ ਹੋੜੇ ਨੂੰ ਲੰਮਾ ਕਰਦੇ। ਦੀਰਘ ਅੱਖਰ ਤੇ ਲਘੂ ਅੱਖਰ ਦੀ ਪਹਿਚਾਣ ਰੱਖੋ। ਜੇ ਨਹੀਂ ਪਤਾ ਤਾਂ ਆਪਾਂ 7.5 ਘੰਟੇ ਦੀ DVD ਬਣਾਈ ਹੋਈ ਆ, 7 ਬਾਣੀਆਂ ਦੀ, ਬਲੈਕ ਬੋਰਡ ਤੇ ਜਾਂ ਵਾਈਟ ਬੋਰਡ ਦੇ ਉੱਤੇ ਵੀ ਲਿਖ ਲਿਖ ਕੇ ਸਾਰਾ ਸਿਖਾਇਆ ਹੋਇਆ ਉਹਦੇ 'ਚ। ਉਹ ਜੇ ਸੰਗਤ ਕੋਲ ਨਹੀਂ ਤਾਂ ਆਪਾਂ ਅਗਲੇ ਸੰਡੇ ਫਿਰ ਕਹਿ ਦਿਆਂਗੇ, ਬੇਨਤੀ ਕਰ ਦਿਆਂਗੇ ਸਿੰਘਾਂ ਨੂੰ ਵੰਡ ਜਾਣਗੇ ਆ ਕੇ। ਇਹਨਾਂ ਚੀਜ਼ਾਂ ਦੀ ਸਿੱਖਣ ਦੀ ਲੋੜ ਹੁੰਦੀ ਹੈ ਖੋਹੇ, ਤਾਂ ਕਿ ਉਹ ਜੇ ਆਪਾਂ ਕਹੀਏ ਹੁਣ ਸਾਰੇ ਅੱਖਰਾਂ ਨੂੰ ਮੈਂ ਬੋਲਦਾ ਵਿਛੋਹੋ ਧੋਹੋ ਕਰਦੀ, ਫਿਰ ਹੋੜੇ ਲੱਗ ਗਏ ਸਾਰਿਆਂ ਨੂੰ। ਜੇ ਖੋਹੇ ਕਰਦੀ ਅੱਖਰ ਤਾਂ ਇਹਨੂੰ ਲਾਉਣ ਲੱਗ ਗਈ ਹਾਏ ਨੂੰ। ਇਸ ਕਰਕੇ ਸਿਹਾਰੀ ਤੇ ਖੱਖੇ ਨੂੰ ਹੋੜੇ ਦੀ ਆਵਾਜ਼ ਇਸ ਢੰਗ ਦੀ ਬੋਲੇ ਵੀ ਉਸੇ ਅੱਖਰ ਦੀ ਆਵਾਜ਼ ਹੀ ਆਵੇ ਬਸ। ਦਈਓ ਵਿਸਾਰ ਵਿਗੁੱਚਣਾ ਪ੍ਰਭ ਬਿਨੇ ਅਵਰ ਨਾ ਕੋਏ, ਦੱਦਾ ਤੇ ਆਈਏ ਨੂੰ ਔਂਕੜ। ਦਈਓ ਹੁੰਦਾ ਪ੍ਰੇਰਕ, ਪਰਮਾਤਮਾ ਨੂੰ ਜਿਹਨੇ ਵਿਸਾਰਿਆ, ਜਿਨ੍ਹਾਂ ਨੇ ਵਿਸਾਰ ਦਿੱਤਾ ਉਹਦਾ ਵਿਗੁੱਚਣਾ ਤੋਂ ਭਾਵ ਖਰਾਬ ਹੀ ਹੁੰਦਾ ਇਨਸਾਨ ਉਹ, ਕਿਉਂਕਿ ਵਾਹਿਗੁਰੂ ਤੋਂ ਬਿਨਾਂ ਜੀਵ ਦੀ ਸਹਾਇਤਾ ਹੋਰ ਕੋਈ ਕਰ ਹੀ ਨਹੀਂ ਸਕਦਾ। ਨਾਲੇ ਕਥਾ ਵਗੈਰਾ ਕੀਰਤਨ ਸੁਣਨਾ ਸਾਰਾ ਕੁਝ ਤਾਂ ਚੰਗਾ ਲੱਗਦਾ ਜੇ ਆਪਾਂ ਇਸ ਲਾਈਨ ਦੇ ਉੱਤੇ ਚੱਲਦੇ ਹੋਏ, ਫਿਰ ਉਹ ਬਹੁਤਾ ਆਨੰਦ ਆਉਂਦਾ। ਗੁਰੂ ਕਾ ਅੰਮ੍ਰਿਤ ਛਕਿਆ ਹੋਵੇ, ਗੁਰੂ ਵਾਲਾ ਬਣਿਆ ਹੋਵੇ, ਜੇ ਹਲੇ ਨਹੀਂ ਛਕਿਆ ਤਾਂ ਫਿਰ ਅੰਮ੍ਰਿਤਧਾਰੀ ਵਰਗਾ ਵੈਸੇ ਜੀਵਨ ਬਣਾਵੇ, ਖਾਣੇ ਪੀਣੇ ਤੋਂ ਪਰੇ, ਲੀੜਾ ਕੱਪੜਾ ਠੀਕ, ਸਭ ਕੁਝ ਠੀਕ, ਬੋਲਣਾ ਕਮਾਉਣਾ ਠੀਕ, ਤੋ ਇਹਦੇ ਨਾਲ ਨਾਲ ਅਭਿਆਸ ਕਰਦਾ ਹੋਵੇ ਹੌਲੀ ਹੌਲੀ, ਫਿਰ ਉੱਧਰ ਨੂੰ ਵੱਧਦਾ ਹੋਵੇ ਕਿ ਹਾਂ ਬਸ ਠੀਕ ਆ ਵੀ ਆਉਣ ਵਾਲੀ ਵਿਸਾਖੀ ਤੇ ਹੁਣ ਅਸੀਂ ਤਿਆਰ ਪ੍ਰਤਿਆਰ ਹੋ ਹੀ ਜਾਣਾ। ਇਸ ਤਰੀਕੇ ਨਾਲ ਜੇ ਕੋਈ ਬੰਦਾ ਇਸ ਰਸਤੇ ਤੇ ਚੱਲਦਾ ਨੀ, ਉਹ ਕਥਾ ਸੁਣਦਾ, ਉਹ ਫਿਰ ਬਹੁਤ ਸਾਰੀਆਂ ਗੱਲਾਂ ਚ ਤਰਕਾਂ ਖੜੀਆਂ ਹੋਈਆਂ, ਇਹ ਕਿਵੇਂ ਹੋ ਸਕਦਾ, ਆਹ ਕਿਵੇਂ ਆ, ਬਾਜ ਤੂੰ ਇਸ ਫੀਲਡ ਚ ਨਹੀਂ ਹੈਗਾ, ਤੈਨੂੰ ਕੀ ਪਤਾ। ਤਾਂਹੀਓ ਲੋਕ ਤਰਕਾਂ ਕਰਦੇ ਨੇ। ਜਿਹੜਾ ਬੰਦਾ ਇਸ ਫੀਲਡ ਵਿੱਚ ਆ ਜਾਂਦਾ, ਟਰੈਕ ਤੇ ਚੜ ਜਾਂਦਾ ਇਹਦੇ ਤੇ, ਉਹਨੂੰ ਪਤਾ ਫ੍ਰੀ ਵੇ ਕੀ ਹੁੰਦੀ ਹੈ। ਆਮ ਬੰਦੇ ਜਿਹੜਾ ਗਲੀਆਂ ਚ ਕਾਰ ਚਲਾਉਣ ਵਾਲੇ ਨੇ, ਕਿਹਾ ਫ੍ਰੀ ਵੇ ਕੀ ਹੁੰਦੀ ਹੈ, ਫਿਰ ਉੱਥੇ ਗੱਡੀ ਚੱਲਦੀ ਕਿੰਨੀ ਕੁ ਤੇਜ਼ ਆ, ਤੇ ਫਿਰ ਕੰਟਰੋਲ ਕਰਨਾ ਬਹੁਤ ਔਖਾ। ਬਸ ਇਹ ਮਾਰਗ ਤੇ ਚੱਲਣਾ ਤਾਂ ਹੀ ਹੁੰਦਾ ਜੇ ਆਪਣੇ ਆਪਾਂ ਉਸ ਮਾਰਗ ਉੱਤੇ ਚੱਲੀਏ, ਨਹੀਂ ਤਾਂ ਬਹੁਤ ਸਾਰੇ ਬੰਦੇ ਕਹਿੰਦੇ ਇਹ ਕਿਵੇਂ ਹੁੰਦਾ, ਅਸੀਂ ਉਦਾਂ ਹੀ ਕਹੀ ਜਾਂਦੇ ਜੇ ਸੰਤ ਮਹਾਤਮਾ ਜਾਂ ਗੁਰਬਾਣੀ ਨੇ ਉਦਾਂ ਹੀ ਕਹਿ ਦਿੱਤਾ, ਐਡੇ ਐਡੇ ਬ੍ਰਹਮ ਗਿਆਨੀ ਉਦਾਂ ਹੀ ਕਹਿ ਗਏ ਉਹ। ਇਹ ਚੀਜ਼ਾਂ ਸਾਰੀਆਂ ਹੁੰਦੀਆਂ ਨੇ, ਪਰ ਮਨ ਜਦੋਂ ਉੱਧਰ ਆਪਾਂ ਚੱਲੇ ਹੀ ਨਹੀਂ ਤਾਂ ਆਪਾਂ ਨੂੰ ਪਤਾ ਹੀ ਨਹੀਂ ਕਿਸੇ ਗੱਲ ਦਾ। ਪ੍ਰੀਤਮ ਚਰਨੀ ਜੋ ਲੱਗੇ ਤਿੰਨ ਕੀ ਨਿਰਮਲ ਸੋਏ, ਸੋਏ ਹੁੰਦੀ ਸੋਭਾ। ਜਿਹੜੇ ਪ੍ਰੀਤਮ ਪਰਮਾਤਮਾ ਦੇ ਚਰਨੀ ਲੱਗੇ ਨੇ, ਗੁਰੂ ਵਾਲੇ ਬਣ ਗਏ ਨੇ, ਨਾਮ ਜਪਣ ਲੱਗ ਪਏ ਨੇ, ਉਹਨਾਂ ਦੀ ਸੋਭਾ ਨਿਰਮਲ ਹੋ ਜਾਂਦੀ। ਸੋਭਾ ਚਰਨੀ ਲੱਗਣਾ, ਇਹ ਪਹਿਲਾਂ ਅੱਖਰ ਹੁੰਦਾ ਸੀ। ਪਟਿਆਲੇ ਸੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਜਦੋਂ ਦਾਸ ਸੇਵਾ 'ਚ, ਉੱਥੇ ਇੱਕ ਪਰਿਵਾਰ ਆਇਆ ਜੀ, ਮੈਂ ਹਲੇ ਨਵਾਂ ਨਵਾਂ ਹੀ ਉੱਥੇ ਸੇਵਾ ਸ਼ੁਰੂ ਕੀਤੀ। ਮੈਨੂੰ ਕਹਿੰਦੇ ਅਰਦਾਸ ਕਰ ਦਿਓ ਬੱਚੇ ਨੇ ਚਰਨੀ ਲੱਗਣਾ। ਮੈਂ ਕਿਹਾ ਚਰਨੀ ਕਿੱਦਾਂ ਲੱਗੀ ਦਾ, ਮੈਨੂੰ ਤਾਂ ਆਪ ਨਹੀਂ ਪਤਾ ਵੀ ਕਿੱਦਾਂ ਹੁੰਦਾ ਇਹ। ਕਹਿੰਦੇ ਤੁਸੀਂ ਬਸ ਅਸੀਂ ਦੇਖ ਲਿਆਉਂਦੇ ਹਾਂ, ਅਰਦਾਸ ਕਰ ਦਿਓ ਵੀ ਬੱਚਾ ਸਾਡਾ ਫਿਰ ਤਾਬਿਆ ਬਹਿ ਕੇ ਪਾਠ ਕਰਨ ਲੱਗ ਜੂਗਾ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਮੈਂ 6 ਮਹੀਨੇ 'ਚ ਜਪਜੀ ਸਾਹਿਬ ਪੜ੍ਹਿਆ, 6 ਮਹੀਨੇ ਲੱਗ ਗਏ ਸੀ ਮੈਨੂੰ ਜਪਜੀ ਸਾਹਿਬ ਪੜ੍ਹਦਿਆਂ, ਮੁਹਾਰਨੀ ਪੜ੍ਹਦਿਆਂ। ਫਿਰ ਮੈਂ 3 ਕੁ ਸਾਲਾਂ 'ਚ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਕੀਤੀ 22 ਵਾਰਾਂ ਭਗਤ ਬਾਣੀ ਪੜ੍ਹ ਕੇ, 2 ਸਾਲ ਮੈਂ ਦੁਬਾਰਾ ਸੰਥਿਆ ਕੀਤੀ, 5 ਸਾਲਾਂ 'ਚ ਮੈਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬਹਿਣ ਜੋਗਾ ਹੋਇਆ ਸੀ। ਅਤੇ ਤੁਸੀਂ ਨਿਆਣੇ ਨੂੰ ਅੱਜ ਹੀ ਲਿਆ, ਅੰਮ੍ਰਿਤ ਛਕਿਆ? ਕਹਿੰਦੇ ਨਾ ਜੀ। ਮੈਂ ਕਿਹਾ ਆਹ ਜਿਹੜੇ ਕੱਪੜੇ ਪਾਏ ਆ, ਇਹ ਤਾਬਿਆ ਬਹਿਣ ਵਾਲੇ ਆ, ਆਹ ਜੁੱਤੀ ਨੂੰ ਲੱਗਦੀਆਂ ਚੀਜ਼ਾਂ ਜਿਹੜੀਆਂ, ਜਾਂ ਇਹ ਛਿੱਟੇ ਛੁੱਟੇ ਪੈ ਜਾਂਦੇ, ਹੋਰ ਸਾਰਾ ਕੁਛ ਇਹਨੂੰ ਪਤਾ। ਮੈਂ ਮਰਿਆਦਾ ਪਤਾ? ਕਹਿੰਦੇ ਮਰਿਆਦਾ ਤਾਂ ਠੀਕ ਹੀ ਆ, ਤਾਬਿਆ ਬਹਿ ਜੂਗਾ 10 ਪੜਿਆ ਹੋਇਆ। ਮੈਂ ਹੌਲੀ ਹੌਲੀ ਪਾਠੀ ਬਣਾ ਦੇ, ਬਸ ਠੀਕ ਹੀ ਆ, ਸਾਰੇ ਹੀ ਤੁਹਾਡਾ ਕੰਮ। ਇਸ ਤਰ੍ਹਾਂ ਨਹੀਂ ਹੁੰਦੀ ਗੱਲ। ਪਹਿਲਾਂ ਬੰਦੇ ਨੂੰ ਸਾਰਾ ਗਿਆਨ ਹੋਣਾ ਚਾਹੀਦਾ। ਆਪਣੇ ਵਿੱਚ ਇਹੀ ਕਮੀ ਆ ਕਿ ਹਰੇਕ ਬੰਦਾ ਹੀ ਆਹ ਜਿਹੜੇ ਲੜੀਵਾਰ ਸਰੂਪ ਸੀਗੇ ਚੰਗੇ ਸੀ, ਅਸੀਂ ਲੜੀਵਾਰ ਤੇ ਸੰਥਿਆ ਕੀਤੀ, ਉਹ ਮੁੜ ਕੇ ਜਦੋਂ ਦੂਜੇ ਸਰੂਪ ਬਣਾਏ ਤਾਂ ਹਰੇਕ ਹੀ ਹਿੰਮਤ ਕਰ ਲੈਂਦਾ ਫਿਰ ਬਹਿਣ ਦੀ, ਉਹ ਤਾਂ ਠੀਕ ਹੈ ਕਿ ਸਾਰੇ, ਪਰ ਹਾਲ ਕਿੱਧਰ ਨੂੰ ਗਿਆ ਫਿਰ, ਕਿੱਧਰ ਨੂੰ ਚਲੇਗੀ ਗੱਲ ਫਿਰ, ਕਿਉਂਕਿ ਉਹਨੇ ਸਾਰੀਆਂ ਚੀਜ਼ਾਂ ਤਾਂ ਸਿੱਖੀਆਂ ਨਹੀਂ। ਪਹਿਲਾਂ ਲਓ ਜੀ ਇਹ ਤਾਂ ਗੁਰੂ ਗ੍ਰੰਥ ਸਾਹਿਬ ਤਾਂ ਲੋਕ ਕਹਿੰਦੇ ਇਹ ਤਾਂ ਪੰਜਾਬੀ 'ਚ ਲਿਖਿਆ ਹੋਇਆ ਮੈਂ ਤਾਂ ਪੜ੍ਹ ਹੀ ਲਊਂਗਾ, ਇਹ ਨਹੀਂ ਗੱਲ ਹੁੰਦੀ। ਪੜ੍ਹਨਾ ਤਾਂ ਐਡੇ ਵੱਡੇ ਸੱਚੇ ਪਾਤਸ਼ਾਹ ਅਤੇ ਤਾਬਿਆ ਇਹਨਾਂ ਦੀ ਬਹਿਣਾ ਕਿਤੇ ਸੌਖਾ ਨਹੀਂ ਗਾ। ਪਹਿਲਾਂ ਉਹਨਾਂ ਗਿਆਨ ਹੋਣਾ ਚਾਹੀਦਾ ਇਨਸਾਨ ਨੂੰ, ਜੇ ਆਪਣੇ 'ਚ ਉਹਨਾਂ ਗਿਆਨ ਨਹੀਂ ਤਾਬਿਆ ਬਹਿਣ ਦਾ, ਕੋਈ ਪਾਠੀ ਆ ਪੈਰ ਖੁਰਕੀ ਜਾਂਦਾ ਬੈਠਾ, ਪਤਾ ਹੀ ਨਹੀਂ ਨਾ ਹੁੰਦਾ ਪੈਰ ਨੂੰ ਹੱਥ ਲਾਇਆ, ਮਹਾਰਾਜ ਸਰੂਪ ਨੂੰ ਹੱਥ ਲਾਇਆ, ਬੈਠੇ ਕੰਨ 'ਚ ਉਂਗਲ ਪਾ ਲੈਣਗੇ, ਕੋਈ ਨੱਕ 'ਚ ਪਾ ਲੂਗਾ, ਕੋਈ ਅੱਖ ਨੂੰ ਛੇੜ ਜਾਊਗਾ, ਕੋਈ ਖੁਰਕ ਕਰ ਲੂਗਾ, ਕੋਈ ਅਬਾਸੀ ਲਈ ਜਾਂਦਾ, ਕੋਈ ਛਿੱਕ ਮਾਰ ਦਿੰਦਾ। ਪਰਨਾ ਗਲ 'ਚ ਕਾਹਦੇ ਵਾਸਤੇ ਪਾਇਆ, ਇਸੇ ਕਰਕੇ ਪਰਨਾ ਰੱਖਿਆ ਹੁੰਦਾ ਕੋਈ ਹੱਥ ਸੁੱਚਾ ਰਹਿ ਜੇ ਸਾਡਾ। ਇਹਨਾਂ ਚੀਜ਼ਾਂ ਦਾ ਤਾਂ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ। ਇਸ ਢੰਗ ਨਾਲ ਫਿਰ ਕੋਈ ਜੰਗਲ ਮੈਦਾਨ ਦੀ ਕਿਰਿਆ ਆਦਿਕ ਹੋ ਗਈ ਆ ਤਾਂ ਉਦੋਂ ਬਾਅਦ ਉਹ ਕੱਪੜੇ ਨਹੀਂ ਪਾਉਣੇ, ਫਿਰ ਇਸ਼ਨਾਨ ਕਰਕੇ ਤਾਬਿਆ ਬੈਠਣਾ, ਪੈਰ ਧੋ ਕੇ ਆਉਣੇ, ਹੱਥ ਪੈਰ ਧੋਣੇ, ਇਹ ਸਾਰੀਆਂ ਚੀਜ਼ਾਂ ਦਾ ਗਿਆਨ ਬੰਦੇ ਨੂੰ ਨਹੀਂ। ਪਹਿਲਾਂ ਥੋੜ੍ਹਾ ਜਿਹਾ ਤਾਂ ਅਧਿਕਾਰੀ ਬਣੇ ਨਾ ਤਾਬਿਆ ਬਹਿਣ ਦਾ, ਗੱਡੀ ਦਾ ਇੱਥੇ ਲਾਇਸੈਂਸ ਲੈਣਾ ਹੋਵੇ ਸਾਰਾ ਦੇਖਦੇ ਆ, ਗੱਡੀ ਚਲਾ ਕੇ ਦਿਖਾਉਂਦੇ ਆ ਵੀ ਹਾਂ ਵੀ ਠੀਕ ਗੱਡੀ ਆਉਂਦੀ ਆ, ਠੀਕ ਆਉਂਦੀ ਆ। ਅਤੇ ਜੇ ਗੱਡੀ ਆਉਂਦੀ ਨਾ ਹੋਵੇ ਐਵੇਂ ਹੀ ਲਾਇਸੈਂਸ ਦੇ ਦੇਣ, ਫਿਰ ਤਾਂ ਉੱਥੇ ਹੀ ਡਿੱਗਿਆ ਪਿਆ ਹੋਣਾ ਜਾਂਦੀ। ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬਹਿਣਾ ਪਹਿਲਾਂ ਸਾਰੇ ਕਾਨੂੰਨ ਸਿੱਖਣੇ ਚਾਹੀਦੇ ਨੇ, ਤਾਬਿਆ ਬੈਠਣਾ, ਪਾਠ ਕਰਨਾ, ਵਿਸ਼ਰਾਮ ਕਿੱਥੇ ਲੱਗਣਾ, ਅੱਖਰ ਬੋਲਣਾ ਕਿਵੇਂ ਹੈ। ਸ਼ੁਰੂ 'ਚ ਤਾਂ ਸਾਰੇ ਪਾਠ ਕਰ ਲਏ, ਗੁਰਪੂਰੇ ਕਿਰਪਾ ਧਾਰੀ, ਜਦੋਂ ਆਇਆ ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਤਾ ਵਿਨੋਦ ਸੁਤਾ, ਉਦੋਂ ਕਿੱਥੇ ਜਾਣਾ। ਆਦਿ ਪੁਰਖ ਮਨੋਪਮੰਗ ਸੱਤ ਆਦਿ ਭਾਵ ਰਤੰਗ ਜਾਂ ਕਰਜ ਗੁਫਤਮ ਪੇਸ ਤੋਂ ਦਰਗੋਸ ਕੁਨ ਕਰਤਾਰ, ਜਦੋਂ ਇਹੋ ਜਿਹੇ ਸ਼ਬਦ ਸ਼ੁਰੂ ਹੁੰਦੇ ਆ ਨਾ, ਕਿਸੇ ਘਰ ਪਾਠ ਹੋ ਰਿਹਾ ਸੀਗਾ, ਸਪੀਕਰ ਬੰਦ ਹੋ ਗਿਆ ਸਹਿਸ ਕਿਰਤੀ 'ਤੇ ਆ ਕੇ, ਅਸੀਂ ਕਿਹਾ ਪਾਠੀਆਂ ਨੂੰ ਵੀ ਇਹ ਸਪੀਕਰ ਬੰਦ ਕਰ ਲਿਆ। ਇਹ ਥੋੜ੍ਹੀ ਜਿਹੀ ਬਾਣੀ ਇਹੀ ਜਿਹੀ ਹੋਈ ਆ, ਬਸ ਇਹ ਆਪਾਂ ਅਸੀਂ ਛੇ 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 ਪੜ੍ਹ ਦੇਣੀ ਆ ਜੀ, ਬਸ ਇੱਥੇ ਬ੍ਰੇਕਾਂ ਲੱਗ ਜਾਂਦੀਆਂ ਆ ਕੇ। ਨਾ ਤਾਂ ਸਵਈਆਂ ਦੇ ਵਿਸ਼ਰਾਮ ਆਉਂਦੇ ਨੇ, ਨਾ ਸਹਿਸ ਕਿਰਤੀ ਦਾ ਪਤਾ ਹੁੰਦਾ, ਨਾ ਪਾਠ ਦਾ ਹੀ ਪਤਾ ਹੁੰਦਾ ਕੀ ਬੋਲਣਾ। ਅਤੇ ਜਿੱਥੇ ਅੱਗੇ ਜਾ ਕੇ ਗਾਥਾ ਬਾਣੀ ਆਉਂਦੀ, ਚੌ ਬੋਲੇ ਆਉਂਦੇ ਨੇ, ਉੱਥੇ ਦੋ ਦੋ ਗੋਲ ਬਿੰਦੀਆਂ ਲੱਗੀਆਂ ਹੁੰਦੀਆਂ ਨੇ, ਉੱਥੇ ਦਾ ਮਤਲਬ ਹੁੰਦਾ ਦ੍ਰਿੜੰਤਣ ਹੈ, ਹਾਹਾ ਨਹੀਂ ਲਿਖਿਆ, ਦੋ ਬਿੰਦੀਆਂ ਗੋਲ ਗੋਲ ਲਾਈਆਂ ਹੁੰਦੀਆਂ। ਜਿਨ੍ਹਾਂ ਨੇ ਪਾਠ ਕੀਤਾ ਉਹਨਾਂ ਨੂੰ ਪਤਾ, ਮਹੱਲਾ ਪੰਜਵਾਂ, ਕਈ ਵਾਰ ਪੂਰਾ, ਕਈ ਵਾਰ ਮਹੱਲਾ ਦੇ ਅੱਗੇ ਦੋ ਗੋਲ ਬਿੰਦੀਆਂ ਮੰਮਾ ਪਾ ਕੇ ਲਾਉਂਦੇ, ਉਹ ਮਤਲਬ ਹੁੰਦਾ ਮਹੱਲਾ ਹੀ ਇਹਦਾ। ਮੈਂ ਕਿਹੜੇ ਬੜੇ ਵੱਡੇ ਸਥਾਨ 'ਤੇ ਗਿਆ ਹੋਇਆ ਸੀਗਾ, ਕੋਈ ਚੰਗੇ ਸੰਤ ਸੀ ਉਹਨਾਂ ਦੇ ਸਥਾਨ 'ਤੇ ਗਿਆ, ਤੜਕੇ ਪਾਠੀ ਪਾਠ ਕਰੇ, ਕਹਿੰਦਾ ਦੜੰਤ 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 ਤੜੰਗ ਕਰਕੇ ਅੱਗੇ ਲੰਘ ਗਿਆ। ਮੈਂ ਸੰਤਾਂ ਨੂੰ ਕਿਹਾ, ਮੈਂ ਕਿਹਾ ਉਹ ਸੁਣਿਆ ਕੀ ਕਹਿੰਦਾ ਤੁਹਾਡਾ ਪਾਠੀ? ਉਹ ਚਲੋ ਪਾਠੀ ਆਇਆ ਵਿਚਾਰਾ, ਲਾਇਆ ਹੋਇਆ, ਹੋਰ ਪਾਠੀ ਨਹੀਂ ਸੀ। ਮੈਂ ਉਹੀ ਪਿੰਡ 'ਚ ਫੜ ਕੇ ਬੰਦਾ ਲਾ ਤਾ, ਦੜੰਤਣ ਦੜੰਤਣ ਕਰੀ ਜਾਂਦਾ, ਹਾਹਾ ਕਿੱਥੇ ਲਾਉਣਾ, ਦੜੰਤਣ ਹੈ ਪਾਠ ਕਰਨਾ ਸੀ ਉਹ। ਫਿਰ ਜਿਹੜਾ ਪ੍ਰੇਮੀ ਆ ਉਹ ਬੜੇ ਪ੍ਰੇਮ ਨਾਲ ਕਹਿੰਦਾ ਸੀ ਅਖੰਡ ਪਾਠ ਕਰਾਇਆ, ਉਹ ਪ੍ਰੇਮੀ ਨੂੰ ਫਲ ਕਿੱਥੋਂ ਮਿਲਣਾ, ਚਲੋ ਉਹ ਤਾਂ ਸ਼ਰਧਾ ਭਾਵਨਾ ਨਾਲ ਮਿਲ ਜਾਣਾ, ਅਤੇ ਜਿਹੜਾ ਪੜ੍ਹਨ ਵਾਲੇ ਨੂੰ ਪਾਪ ਲੱਗਣਾ ਉਹ ਕਿੱਥੇ ਜਾਣਾ। ਉਹ ਜਿਹੜਾ ਮਹਾਰਾਜ ਨੇ ਕਿਹਾ ਸੀਗਾ, ਸਿੱਖ ਨੇ ਮੇਰੇ ਅੰਗ ਹੀ ਤੋੜਤੇ। ਜੇ ਸਾਡੇ ਮਨ ਦੇ ਅੰਦਰ ਡਰ ਨਹੀਂ, ਭੈ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ, ਫਿਰ ਅਸੀਂ ਪ੍ਰਾਪਤੀ ਵੀ ਕੀ ਕਰ ਲੈਣੀ। ਡਰ ਭੈ ਰੱਖੋ ਮਨ ਦੇ ਅੰਦਰ, ਹਾਜ਼ਰ ਨਾਜ਼ਰ ਸੱਚੇ ਪਾਤਸ਼ਾਹ ਨੂੰ ਜਾਣ ਕੇ ਬਾਣੀ ਜਿੰਨੀ ਕੋਸ਼ਿਸ਼ ਕਰੋ ਸ਼ੁੱਧ ਤੋਂ ਸ਼ੁੱਧ ਹੋ ਜਾਏ। ਇਹ ਤਾਂ ਨਹੀਂ ਕਿ ਅਸੀਂ ਵੀ ਸ਼ੁੱਧ ਪੜ੍ਹਦੇ, ਇੰਨੇ ਸਾਲ ਹੋ ਗਏ ਹਲੇ ਵੀ ਗਲਤੀ ਹੋ ਜਾਂਦੀ, ਮਨੁੱਖ ਤਾਂ ਗਲਤੀਆਂ ਦਾ ਵੈਸੇ ਹੀ ਭਰਿਆ ਹੋਇਆ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਦਈਓ ਵਿਸਾਰ ਵਿਗੁੱਚਣਾ ਪ੍ਰਭ ਬਿਨਾਂ ਵਰਨਾ ਕੋਏ, ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਸਹਾਇਤਾ ਨਹੀਂ ਕਰਦਾ। ਪਰਮਾਤਮਾ ਨੂੰ ਪ੍ਰੇਰਕ ਨੂੰ ਵਿਸਾਰਨੇ ਕਰਕੇ ਖਰਾਬ ਹੀ ਹੁੰਦਾ ਇਨਸਾਨ। ਪ੍ਰੀਤਮ ਚਰਨੀ ਜੋ ਲੱਗੇ ਤਿਨਕੀ ਨਿਰਮਲ ਸੋਏ, ਜਿਹੜੇ ਪਰਮਾਤਮਾ ਦੇ ਚਰਨੀ ਲੱਗੇ ਬੰਦੇ ਉਹਨਾਂ ਦੀ ਸੋਏ ਸੋਭਾ ਨਿਰਮਲ ਹੁੰਦੀ ਹੈ। ਸਾਡੀ ਤਾਂ ਇਹੀ ਬੇਨਤੀ ਹੈ ਜੀ, ਨਾਨਕ ਕੀ ਪ੍ਰਭ ਬੇਨਤੀ, ਪ੍ਰਭ ਮਿਲੋ ਪ੍ਰਾਪਤ ਹੋਏ। ਮਹਾਰਾਜ ਕਥਨ ਕਰਦੇ ਨੇ ਪੰਜਵੇਂ ਪਾਤਸ਼ਾਹ, ਮੈਂ ਜੀ ਦਾਸ ਦੀ ਤਾਂ ਇਹੀ ਬੇਨਤੀ ਹੈ ਕਿ ਵਾਹਿਗੁਰੂ ਮੈਨੂੰ ਆ ਕੇ ਮਿਲੋ। ਮਹਾਰਾਜ ਤੁਸੀਂ ਤਾਂ ਆਪ ਪ੍ਰਤੱਖ ਹਾਰੋ, ਤੁਸੀਂ ਕਹਿੰਦੇ ਹੋ ਕਿ ਨਹੀਂ ਮੈਂ ਜੀਵਾਂ ਨੂੰ ਸਿਖਾਉਂਦਾ ਹਾਂ। ਇਹ ਜੀਵਾਂ ਨੇ ਇਉਂ ਬੇਨਤੀ ਕਰਨੀ ਆ, ਆਪਾਂ ਸਾਰਿਆਂ ਨੇ ਬੇਨਤੀ ਕਰਨੀ, ਮੈਂ ਦਾਸ ਦੀ ਇਹ ਬੇਨਤੀ ਆ ਜੀ, ਇਹ ਵਾਹਿਗੁਰੂ ਆਪ ਮੈਨੂੰ ਮਿਲਣਾ ਕਰੋ ਤਾਂ ਕਿ ਮੈਂ ਸੱਚੇ ਪਾਤਸ਼ਾਹ ਮੈਨੂੰ ਪ੍ਰਾਪਤ ਹੋ ਜਾਓ। ਇਹ 'ਚ ਦੋ ਚੀਜ਼ਾਂ ਆ ਗਈਆਂ ਨੇ, ਨਾਨਕੀ ਪ੍ਰਭ ਬੇਨਤੀ ਪ੍ਰਭ ਮਿਲੋ, ਇਹ ਤਾਂ ਹੋ ਗਿਆ ਮੈਨੂੰ ਮਿਲੋ। ਆਹ ਪ੍ਰਾਪਤ ਹੋਏ ਕੀ ਹੋਇਆ, ਪ੍ਰਾਪਤ ਹੁੰਦਾ, ਮੈਨੂੰ ਮਿਲੋ ਤਾਂ ਜ਼ਰੂਰ ਪਰ ਫਿਰ ਜਾਇਓ ਨਾ, ਪੱਕੇ ਤੌਰ ਤੇ ਪ੍ਰਾਪਤ ਹੋ ਜਾਓ, ਮੇਰੇ ਹਿਰਦੇ ਚ ਸਾਖਿਆਤ ਹੋ ਜਾਓ। ਆਪ ਅੰਤਕਰਨ ਵਿੱਚ ਪ੍ਰਾਪਤ ਤਾਂ ਹੋ ਪਰ ਮੈਨੂੰ ਸਾਖਿਆਤ ਨਹੀਂ ਹੋ। ਜਿਵੇਂ ਕਈ ਵਾਰ ਹੁੰਦਾ ਨਾ, ਮਹਾਰਾਜ ਦੇ ਦਰਸ਼ਨਾਂ ਝਲਕਾਰਾ ਤਾਂ ਪੈ ਗਿਆ ਪਰ ਬਸ ਅਲੋਪ ਹੋ ਗਏ, ਮੈਂ ਇਹ ਨਹੀਂ ਚਾਹੁੰਦਾ। ਕਹਿੰਦੇ ਮੈਂ ਚਾਹੁੰਦਾ ਕਿ ਤੁਸੀਂ ਮੇਰੇ ਅੰਤਕਰਨ ਦੇ ਅੰਦਰ ਸਾਖਿਆਤ ਹੋ ਜਾਓ, ਪ੍ਰਗਟ ਹੋ ਜਾਓ, ਸਦਾ ਹੀ ਮੈਨੂੰ ਦਰਸ਼ਨ ਹੁੰਦੇ ਰਹਿਣ। ਇਹ ਵਾਹਿਗੁਰੂ ਆਪ ਮੈਨੂੰ ਮਿਲਣਾ ਕਰੋ, ਜਿਸ ਕਰਕੇ ਮੇਰੀ ਇੱਜ਼ਤ ਪਤ ਬਣੀ ਰਹੇ। ਵੈਸਾਖ ਸੁਹਾਵਾ ਤਾਂ ਲੱਗੈ ਜਾਂ ਸੰਤ ਭੇਟੈ ਹਰ ਸੋਏ। ਵਿਸਾਖ ਦਾ ਮਹੀਨਾ ਤਾਂਹੀਓ ਸੋਭ ਨੀਕ ਲੱਗਦਾ ਜਾਂ ਉਸ ਹਰੀ ਦੇ ਨਾਮ ਰਸੀਏ ਪੂਰਨ ਸੰਤ ਮਹਾਤਮਾ ਬ੍ਰਹਮ ਗਿਆਨ ਚ ਰੱਤੇ ਹੋਏ ਮਿਲ ਜਾਣ, ਜਿਨ੍ਹਾਂ ਸਾਚ ਗ੍ਰਾਸ ਨਾ ਦਿਸਰੈ ਹਰ ਨਾਮਾ ਮਨ ਮੰਤ। ਧਨ ਸੇਈ ਨਾਨਕਾ ਪੂਰਨ ਸੋਈ ਸੰਤ। ਮਾੜਿਆਂ ਜਾਂ ਸੰਤਣੀਆਂ ਜੀ ਨੂੰ ਮਿਲ ਕੇ, ਮਾੜੇ ਮੋਟੇ ਨਿੱਕੇ ਨੁਕੇ ਸਾਧਾਂ ਸੁਧਾਂ ਜੀ ਨੂੰ ਮਿਲ ਕੇ ਕਹਿੰਦੇ ਸਾਧੂ ਸੰਤ ਐਂ ਹੁੰਦੇ ਐਂ ਹੁੰਦੇ। ਮਹਾਰਾਜ ਕਿਰਪਾ ਕਰੋ ਤਾਂ ਇੱਧਰ ਨੂੰ ਆਉਂਦੇ ਹੀ ਨਹੀਂ ਗੇ, ਕਿਤੇ ਲੈ ਕੇ ਆਈਏ ਤੁਹਾਡੇ ਕੋਲ ਉਹ ਨਹੀਂ ਮੰਨਦੇ, ਬਥੇਰਾ ਜ਼ੋਰ ਲਾਉਂਦੇ ਉੱਥੇ ਚੱਲਣਾ ਨਾ, ਮੈਂ ਜਿਹਨੇ ਮਿਲਣਾ ਇੱਥੇ ਮਿਲ ਲਿਆ। ਇੱਕ ਤਾਂ ਆਪਦੇ ਦਰ ਇਹੋ ਜਿਹੇ ਥਾਂ ਤੇ ਬੈਠੇ ਉਹ ਕਹਿੰਦੇ ਮੇਰੇ ਕੋਲ ਕੋਈ ਵੀ ਨਾ, ਉਹ ਸਾਨੂੰ ਵੀ ਝਿੜਕੇ ਭਜਾ ਦੇ, ਭਾਜਾ ਇੱਥੋਂ, ਮੇਰੇ ਕੋਲ ਕੀ ਲੈਣ ਆਇਆ? ਗੁਰੂ ਗ੍ਰੰਥ ਸਾਹਿਬ ਕੋਲ ਸਾਰਾ ਕੁਛ, ਉੱਥੋਂ ਲੈ ਜਾ ਕੇ ਮੇਰੇ ਕੋਲ ਕਿਉਂ ਆਇਆ? ਦੂਰੋਂ ਹੀ ਚਲੋ ਸਾਨੂੰ ਤਾਂ ਬਖਸ਼ ਲਿਆ। ਇੱਕ ਵਾਰੀ ਜੇ ਕੋਈ ਗਿਆ ਤਾਂ ਉਹਨੂੰ ਕਹਿੰਦੇ ਇੱਥੇ ਪਹਿਲਾਂ ਪਾਣੀ 'ਚ ਵੜ, ਉੱਥੇ ਨਹਿਰ ਚੱਲਦੀ, ਸਰਦੀਆਂ ਦੇ ਦਿਨ 'ਚ ਖੜਾਤਾ ਉੱਥੇ, ਕਹਿੰਦੇ ਤੱਤੇ ਰੇਤੇ 'ਤੇ ਲਿਟ, ਮੇਰੇ ਕੋਲ ਕੀ ਲੈਣ ਆਇਆ? ਤੈਨੂੰ ਗੁਰੂ ਗ੍ਰੰਥ ਸਾਹਿਬ 'ਤੇ ਯਕੀਨ ਨਹੀਂ ਹੈ, ਤੂੰ ਮੇਰੇ ਕੋਲ ਕੀ ਲੈਣ ਆਇਆ? ਇਸ ਕਰਕੇ ਜਿਹੜੇ ਪੂਰਨ ਮਹਾਤਮਾ ਹੁੰਦੇ, ਕਦੇ ਉਹਨਾਂ ਦੀ ਸੰਗਤ ਕਰਕੇ ਦੇਖੀ ਨਾ, ਤਾਂ ਪੂਰਨ ਦਾ ਫੇਰ ਪਤਾ ਲੱਗਦਾ ਕਿ ਪੂਰਨ ਕੀ ਚੀਜ਼ ਹੁੰਦੇ ਮਹਾਤਮਾ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵਿਸਾਖ ਸੁਹਾਵਾ ਤਾਂ ਲੱਗਾ ਜਾਂ ਸੰਤ ਭੇਟਾ ਹਰ ਸੋਏ। ਜਦੋਂ ਹਰੀ ਦੇ ਸੰਤ ਮਿਲਦੇ ਨੇ ਨਾ, ਉਦੋਂ ਪਤਾ ਲੱਗਦਾ ਫਿਰ ਵਿਸਾਖ ਦਾ ਮਹੀਨਾ ਸੋਭ ਨੀਕ ਹੁੰਦਾ। ਨਹੀਂ ਮਿਲਦੇ ਮਹਾਰਾਜ, ਹੁਣ ਨਹੀਂ ਮਿਲਦੇ, ਕਲਯੁਗ ਦਾ ਟਾਈਮ। ਕਹਿੰਦੇ ਫਿਰ ਸੰਤ ਗੁਰੂ ਗ੍ਰੰਥ ਸਾਹਿਬ ਤਾਂ ਹੈਗੇ ਨਾ, ਫਿਰ ਸੰਗਤ ਤਾਂ ਹੈਗੀ, ਸੰਗਤ ਵਿੱਚ ਨਾਮ ਰਸੀਏ ਗੁਰਮੁਖ ਪਿਆਰਿਆਂ ਦੀ ਸੰਗਤ ਕਰ ਲਓ, ਫਿਰ ਇਹਨਾਂ ਦੇ ਨਾਲ ਮਿਲ ਕੇ ਵਿਸਾਖ ਦਾ ਮਹੀਨਾ ਕੀ ਸਾਰਾ ਜਨਮ ਹੀ ਸੋਭ ਨੀਕ ਹੋ ਜਾਏਗਾ, ਸਤਿਗੁਰ ਦੀ ਬਖਸ਼ਿਸ਼ ਹੋ ਜਾਏਗੀ। ਇਸ ਤਰ੍ਹਾਂ ਮਹਾਰਾਜ ਨੇ 134 ਅੰਗ ਤੱਕ ਇਹ 2 ਮਹੀਨਿਆਂ ਦੇ ਰਾਹੀਂ ਆਪਾਂ ਨੂੰ ਪਾਵਨ ਪਵਿੱਤਰ ਉਪਦੇਸ਼ ਦਿੱਤਾ।